नमस्कार, ये आकाशवाणी है। खबरों में नाम है सरबजीत कौर, प्रमेश बल्टेरिया, खास खबरें। उपराष्ट्रपति सीपी राधाकृष्णन ने कहा कि विभिन्न संस्थानों में विद्यार्थियों को एक जिम्मेवार नागरिक बनाने के लिए केंद्रित करना चाहिए। केंद्रीय गृह मंत्री अमित शाह ने इस दिवस और मुक्ति तौर पर अपने निशानित प्रणाल में तीन सालों का रोडमैप पेश किया। नई दिल्ली के शक्तिनिकेतन इलाके में चक बोर्ड इंजीनियर द्वारा तय जल विकट प्रोजेक्ट के तहत कल्याण मंडल उद्घाटित कर देने का खदशा। कोयला मंत्रालय ने पंजाब के थर्मल प्लांटों में बिजली उत्पादन के अंतर्गत के केंद्र तक कोयले की सप्लाई कट जाने संबंधी मीडिया खबरों बाद खबर की है। बैडमिंटन सात्विक साईराज रणकी रेत ने पृथ्वीराज शेट्टी की भारतीय जोड़ी ने आज शेनसन चाइना मास्टर्स मर्दों की डबल्स का खिताब जीता है। उपराष्ट्रपति सीपी राधाकृष्णन ने जोर दे के कहा कि विद्यक संस्थानों ने विद्यार्थियों को करियर लिए तैयार करने तो अगे जाने चाहिए और लोकतंत्र के समाज लिए जिम्मेवार नागरिक बनाने पर ध्यान केन्द्रित करना चाहिए। आज गुवाहाटी के गीतानगर कॉलेज से गोल्डन जुबली समारोह में संबोधित करते हुए कहा कि देश की तरक्की लिए गुणवत्ता वाली शिक्षा खोज और चरित्र निर्माण जरूरी है। उपराष्ट्रपति ने उच्च शिक्षा में औरतों ने वर्दियों प्राप्तियों की चाहना पाया, इसलिए शलाघा और तब्दीली तुम्हारी शक्ति का चिलकारा दसिया। उन्होंने कहा कि औरतों सही शिक्षा के मौके प्रदान करने वो अपने पैरों से खड़े हो सकते हैं, जो कि असल शक्ति करेंगे। आसाम के विकास राधा राधाकृष्णन ने कहा कि पिछले पांच सालों में आसाम की आर्थिकता 45% का वाधा हुआ, प्रति व्यक्ति आमदन 2021-22 से 2024-25 तक 54% बढ़ी है। 2047 तक विकसित भारत के प्रधानमंत्री नरेन्द्र मोदी के दृष्टिकोण से जोर देने उपराष्ट्रपति ने कहा कि इस टीचे को प्राप्त करने लिए हरेक राज और खेतर खास करके उत्तर पूर्व का समावेशी विकास जरूरी है। उपराष्ट्रपति आज तो शाम के दो दिन दौरे थे। केंद्रीय गृह मंत्री अमित शाह ने आज 2029 तक भारत में नशा मुक्त बनाने लिए तीन सालों का रोडमैप पेश किया, जिसमें नशीले पदार्थों विरुद्ध एक तालमेल वाले राष्ट्र मुहिम का सदा दत्ता किया। श्री शाह गोवा में अपने दिन दौरे दौरान एक प्रेस कॉन्फ्रेंस में संबोधन कर रहे थे।
2029 तक भारत को नशा मुक्त बनाने के लिए एक रोल मैप बनाया है। गृह मंत्रालय, भारत सरकार और सभी राज्य सरकारें एक साथ काम में लगी। 26 से 29 को हमने मिशन मोड अवधि के रूप में चिन्हित किया है, समय सीमाएं तय की है, अलग अलग मंत्रालयों को उत्तरदायी बनाया गया है। चार स्तंभों पर हमारा रोड मैप विजन डॉक्यूमेंट है, एक इंटेलिजेंस और ऑपरेशन आधारित एनफोर्समेंट, दूसरा प्रीकर्सर और सिंथेटिक ड्रग पर नियंत्रण, तीसरा डिमांड और हार्म रिडक्शन और चौथा क्षमता निर्माण और समन्वय।
उन्होंने कहा कि सरकार ने 2019 के बाद लागूकरण, खुफिया जानकारी साझीकरण, माली जांच और चंद्रगढ़ से गोपालन मजबूत किया है। 2014-2024 करीब 1,92,000 करोड़ रूपये की कीमत दी 1.1 करोड़ किलोग्राम तो वह नशीले पदार्थ जब्त किए गए सन, जिले के 48.66 लाख किलोग्राम तो वह पोस्ट किए गए सन। सरकार ने अगले तीन सालों में 100 अंतर्राष्ट्रीय अंतर्राज्यीय ड्रग नेटवर्क को खत्म करने, 100 नशीले पदार्थों में संबंधित पगड़ों को परत लिया, 100 गुप्त ड्रग प्रयोगशालाओं में नष्ट करने का टीचा रखा है। यह मुहिम 50 करोड़ नागरिकों तक पहुंचेगी तो 1 लाख नशा मुक्त मित्र बनाए जाएंगे। नशा छुड़ाओ केन्द्रों में गिनती विभाग की खबर 700 करोड़ जारी की जाएगी। श्री शाह ने कहा कि गोवा में एक नशीले पदार्थ विरोधी टास्क फोर्स है और उन्होंने इस मुहिम में जनता से मीडिया की हिमायत की अपील की थी। नई दिल्ली के शक्तिनिकेतन इलाके में आज दोपहर बाद एक बार इंजीनियर लाभार्थी ढह गई। ऑल इंडिया इंस्टीट्यूट ऑफ मेडिकल साइंसेज एम्स नई दिल्ली मुताबिक चार व्यक्तियों ने इलाज लिए ट्रामा सेंटर लिया गया, उन्होंने एक व्यक्ति ने मृतक लिया गया, दो व्यक्तियों की हालत नाजुक है, एक ने छुट्टी दे दी गई है। इस दौरान दिल्ली पुलिस ने कहा कि हम तक 6 व्यक्तियों ने बचा लिया गया थे, अस्पतालों में दाखिल कराया गया है। पुलिस ने कहा कि सड़क जांच दौरान खुलासा हुआ कि इमारत अचानक तो 50 साल पुरानी थी, जदों यह घटना वापरी तो इमारत के बेसमेंट में कुछ मरम्मत का काम चल रहा है। दिल्ली अग बुझाओ अमले ने मौके पर राहत और बचाव कार्य लिए अज अग बुझाने वाली 18 गड्डियां तैनात की। ਦਿੱਲੀ ਦੇ ਉਪ ਰਾਜਪਾਲ ਰਣਜੀਤ ਸਿੰਘ ਸੰਧੂ ਨੇ ਦਿੱਲੀ ਪੁਲਿਸ, ਦਿੱਲੀ ਵਾਕਅਬ ਬਿਜਾਉਣ ਵਾਲੇ ਅਤੇ ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ ਸਮੇਤ ਸਾਰੇ ਸਬੰਧਿਤ ਏਜੰਸੀਆਂ ਨੂੰ ਜ਼ਮੀਨੀ ਪੱਧਰ ਤੇ ਤੇਜ਼ ਬਚਾਅ ਕਾਰਜਾਂ ਨੂੰ ਯਕੀਨੀ ਬਣਾਉਣ ਲਈ ਪੂਰੇ ਤਾਲਮੇਲ ਨਾਲ ਕੰਮ ਕਰਨ ਦੇ ਨਿਰਦੇਸ਼ ਦਿੱਤੇ ਨੇ। ਮੁੱਖ ਮੰਤਰੀ ਰੇਖਾ ਗੁਪਤਾ ਨੇ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਅਹਤਿਆਤ ਦੇ ਤੌਰ ਤੇ ਆਮ ਵਿਅਕਤੀ ਦੀ ਮਦਦ ਨੂੰ ਖਾਲੀ ਕਰਵਾਉਣੇ ਗਏ ਅਤੇ ਫਸੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਤੁਰੰਤ ਸਹਾਇਤਾ ਪ੍ਰਦਾਨ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਵੀਂ ਦਿੱਲੀ ਦੇ ਸੱਤ ਨਿਕੇਤਨ ਵਿਖੇ ਇਮਾਰਤ ਢਹਿਣ ਦੀ ਘਟਨਾ ਤੇ ਦੁੱਖ ਪ੍ਰਗਟ ਕੀਤਾ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ਼੍ਰੀ ਸ਼ਾਹ ਨੇ ਕਿਹਾ ਕਿ ਉਨ੍ਹਾਂ ਨੇ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ, ਦਿੱਲੀ ਪੁਲਿਸ ਕਮਿਸ਼ਨਰ ਅਤੇ ਐਨਡੀਆਰਐਫ ਦੇ ਡਾਇਰੈਕਟਰ ਜਨਰਲ ਨਾਲ ਗੱਲ ਕੀਤੀ ਹੈ ਅਤੇ ਸਥਿਤੀ ਦਾ ਜਾਇਜ਼ਾ ਲਿਆ ਹੈ। ਗ੍ਰਹਿ ਮੰਤਰੀ ਨੇ ਇਹ ਵੀ ਕਿਹਾ ਕਿ ਸਥਾਨਕ ਪ੍ਰਸ਼ਾਸਨ ਅਤੇ ਐਨਡੀਆਰਐਫ ਲੋੜੀਂਦੇ ਤਾਲਮੇਲ ਨਾਲ ਤੀਬਰ ਬਚਾਅ ਕਾਰਜ ਚਲਾ ਰਹੇ ਨੇ ਅਤੇ ਜ਼ਖਮੀਆਂ ਨੂੰ ਹਰ ਲੋੜੀਂਦੀ ਦੀ ਡਾਕਟਰ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਸਾਰੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਵੀ ਕੀਤੀ। ਪਹਿਲਾਂ ਸ਼੍ਰੀ ਸ਼ਾਹ ਇਸ ਹਾਦਸੇ ਦੇ ਮੱਦੇਨਜ਼ਰ ਆਪਣੇ ਨਿਰਧਾਰਿਤ ਦੌਰੇ ਤੋਂ ਇਕ ਦਿਨ ਪਹਿਲਾਂ ਗੋਆ ਤੋਂ ਦਿੱਲੀ ਲਈ ਰਵਾਨਾ ਹੋਏ। ਸ਼੍ਰੀ ਸ਼ਾਹ ਕੱਲ ਗੋਆ ਪਹੁੰਚੇ ਸਨ ਅਤੇ ਉਨ੍ਹਾਂ ਨੇ ਗ੍ਰਹਿ ਮੰਤਰਾਲੇ ਦੀ ਇਕ ਮੀਟਿੰਗ ਵਿਚ ਸ਼ਿਰਕਤ ਕੀਤੀ ਅਤੇ ਨਸ਼ੀਲੇ ਪਦਾਰਥਾਂ ਦੇ ਮੁੱਦੇ ਤੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। ਦਿੱਲੀ ਘਟਨਾ ਦੇ ਮੱਦੇਨਜ਼ਰ ਗੋਆ ਭਾਜਪਾ ਸਦਰ ਮੁਕਾਮ ਦਾ ਉਨ੍ਹਾਂ ਦਾ ਨਿਰਧਾਰਿਤ ਦੌਰਾ ਰੱਦ ਕਰ ਦਿੱਤਾ ਗਿਆ। ਸ਼੍ਰੀ ਸ਼ਾਹ ਨੇ ਕੱਲ ਅਠਾਈ ਦੀ ਪੱਛਮੀ ਜ਼ੋਨਲ ਕੌਂਸਲ ਦੀ ਮੀਟਿੰਗ ਵਿਚ ਸ਼ਾਮਲ ਹੋਣਾ ਸੀ ਅਤੇ ਗੋਆ ਪੁਲਿਸ ਨੂੰ ਰਾਸ਼ਟਰਪਤੀ ਪੁਲਿਸ ਕਮਿਸ਼ਨ ਪੇਸ਼ ਕਰਨੇ ਸਨ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ xml@rmchandar। ਕੋਲਾ ਮੰਤਰਾਲੇ ਨੇ ਉਨ੍ਹਾਂ ਮੀਡੀਆ ਖ਼ਬਰਾਂ ਨੂੰ ਰੱਦ ਕੀਤਾ ਹੈ ਜਿਸ ਵਿਚ ਕਿਹਾ ਗਿਆ ਕਿ ਪੰਜਾਬ ਦੇ ਥਰਮਲ ਪਲਾਂਟਾਂ ਵਿਚ ਬਿਜਲੀ ਉਤਪਾਦਨ ਘਟਿਆ ਹੈ ਜਿਸ ਕਾਰਨ ਕੇਂਦਰ ਤੋਂ ਕੋਲੇ ਦੀ ਸਪਲਾਈ ਘਟ ਗਈ ਹੈ। ਮੰਤਰਾਲੇ ਨੇ ਸਪਸ਼ਟ ਕੀਤਾ ਹੈ ਕਿ ਪੰਜਾਬ ਦੇ ਬਿਜਲੀ ਪਲਾਂਟਾਂ ਨੂੰ ਲੋੜੀਂਦਾ ਕੋਲਾ ਉਪਲਬਧ ਕਰਵਾਇਆ ਗਿਆ ਹੈ। ਇਸ ਵਿਚ ਕਿਹਾ ਗਿਆ ਕਿ ਕੋਲ ਇੰਡੀਆ ਲਿਮਿਟਡ ਪੰਜਾਬ ਸਮੇਤ ਦੇਸ਼ ਭਰ ਵਿਚ ਬਿਜਲੀ ਉਤਪਾਦਨ ਲਈ ਨਿਰਵਿਘਨ ਕੋਲਾ ਸਪਲਾਈ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਕੇਂਦਰ ਸਰਕਾਰ ਨੇ ਪੰਜਾਬ ਵਿਚ ਸੁਤੰਤਰ ਬਿਜਲੀ ਪਲਾਂਟਾਂ IPPS ਵਾਸਤੇ ਕੋਲੇ ਦੀ ਆਵਾਜਾਈ ਚ ਸਰਗਰਮ ਹਮਾਇਤ ਦਿੱਤੀ ਹੈ। ਮੰਤਰਾਲੇ ਨੇ ਦੁਹਰਾਇਆ ਕਿ ਕੇਂਦਰ ਸਰਕਾਰ ਨੇ ਪਹਿਲਾਂ ਹੀ ਪੰਜਾਬ ਦੇ IPPS ਲਈ ਕੋਲੇ ਦੀ ਆਵਾਜਾਈ ਨੂੰ ਸਮਰੱਥ ਬਣਾਉਣ ਵਾਸਤੇ ਠੋਸ ਕਦਮ ਚੁੱਕੇ ਨੇ ਜਿਸ ਵਿਚ PSPCL ਦੀਆਂ ਕੈਪਟਿਵ ਖਾਲਾਂ ਤੋਂ ਸਪਲਾਈ ਦੀ ਆਗਿਆ ਦੇਣ ਲਈ ਕਾਨੂੰਨੀ ਅੰਤਿਮ ਵਰਤੋਂ ਦੀਆਂ ਪਾਬੰਦੀਆਂ ਵਿਚ ਢਿੱਲ ਸ਼ਾਮਲ ਹੈ। ਕੇਂਦਰੀ ਚੋਣਾਂ ਮੰਤਰੀ ਭੁਪਿੰਦਰ ਯਾਦਵ ਨੇ ਸਥਾਨਕ ਚੋਣ ਪੰਚਾਂ ਤੇ ਰਵਾਇਤੀ ਗਿਆਨ ਦੇ ਦਸਤਾਵੇਜ਼ੀਕਰਨ ਲਈ ਸਥਾਨਕ ਪੱਧਰ ਦੀ ਯੋਜਨਾਬੰਦੀ ਨੂੰ ਸੁਰੂਰੀ ਬਣਾਉਣ ਦਾ ਸੱਦਾ ਦਿੱਤਾ ਹੈ। ਚੰਡੀਗੜ੍ਹ ਵਿਖੇ ਰਾਜ ਜੋਣ ਭੂਮਿਕਾ ਬੋਰਡਾਂ SBBs ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਜੋਣ ਭੂਮਿਕਾ ਪ੍ਰੀਸ਼ਦਾਂ UPVCs ਦੀ ਸੌਵੀਂ ਰਾਸ਼ਟਰੀ ਮੀਟਿੰਗ ਵਿਚ ਬੋਲਦਿਆਂ ਮੰਤਰੀ ਨੇ ਕਿਹਾ ਕਿ ਲੋਕ ਜੋਣ ਭੂਮਿਕਾ ਰਜਿਸਟਰਾਂ ਨੂੰ ਸਥਾਨਕ ਸੰਸਥਾਵਾਂ ਲਈ ਗਤੀਸ਼ੀਲ ਯੋਜਨਾਬੰਦੀ ਅੰਤਰਾਂ ਵਿਚ ਵਿਕਸਿਤ ਹੋਣਾ ਚਾਹੀਦੈ ਜਿਸ ਨਾਲ ਸਥਾਨਕ ਚੈਪਿੰਤਾ ਅਤੇ ਸਬੰਧਿਤ ਰਵਾਇਤੀ ਗਿਆਨ ਬਾਰੇ ਜਾਣਕਾਰੀ ਸਥਾਨਕ ਯੋਜਨਾਬੰਦੀ ਅਤੇ ਬੇਵੰਤ ਬਹੁਮ ਵਿਕਾਸ ਵਿਚ ਯੋਗਦਾਨ ਪਾਉਣ ਦੀ ਯੋਗ ਬਣ ਸਕਦੀ ਏ। ਸ੍ਰੀ ਆਲਮ ਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਜੈ ਭਿੰਤਾ ਸੋਧ ਕਾਨੂੰਨ 2023 ਅਤੇ ਜੈ ਭਿੰਤਾ ਨਿਯਮਾਂ 2024 ਦੇ ਸੋਧੇ ਹੋਏ ਢਾਂਚੇ ਨਾਲ ਆਪਣੇ ਨਿਯਮਾਂ, ਸੰਸਥਾਗਤ ਵਿਧੀਆਂ ਅਤੇ ਲਾਗੂ ਕਰਨ ਪ੍ਰਕਿਰਿਆਵਾਂ ਨੂੰ ਇਕ ਸਾਰ ਕਰਨ ਦੀ ਅਪੀਲ ਕੀਤੀ। ਆਪਣੇ ਸੰਬੋਧਨ ਵਿਚ ਉਨ੍ਹਾਂ ਨੇ ਭਾਰਤ ਦੇ ਲੰਮੇ ਸਮੇਂ ਤੋਂ ਚੱਲਦੇ ਹੋਏ ਚੁਗਿਰਦਾ ਸਿਧਾਂਤਾਂ ਨੂੰ ਉਜਾਗਰ ਕੀਤਾ ਅਤੇ ਮਿਸ਼ਨ ਲਾਈਫ, ਏਕ ਪ੍ਰੇਰਣਾ ਕੇ ਨਾਮ, ਅੰਮ੍ਰਿਤ ਸਰੋਵਰ ਅਤੇ ਗ੍ਰੀਨ ਕ੍ਰੈਡਿਟ ਪ੍ਰੋਗਰਾਮ ਵਰਗੀਆਂ ਪਹਿਲਕਦਮੀਆਂ ਦਾ ਹਵਾਲਾ ਦਿੱਤਾ। ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਵੀ ਇਸ ਮੌਕੇ ਇਕੱਠ ਨੂੰ ਸੰਬੋਧਨ ਕੀਤਾ। ਸ੍ਰੀ ਕਟਾਰੀਆ ਨੇ ਆਪਣੇ ਸੰਬੋਧਨ ਵਿਚ ਭਾਰਤ ਦੇ ਉਮੀਦ ਜਨਪਸ ਅਤੇ ਰਵਾਇਤੀ ਚੁਗਿਰਦਾ ਕਦਰਾਂ ਕੀਮਤਾਂ ਤੇ ਝਲਣਾ ਪਾਇਆ। ਉਨ੍ਹਾਂ ਜ਼ੋਰ ਦਿੱਤਾ ਕਿ ਚੁਗਿਰਦਾ ਸੁਰੱਖਿਆ, ਭੋਜਨ ਅਤੇ ਪਾਣੀ ਸੁਰੱਖਿਆ, ਉਪਜੀਵਿਕਾ ਅਤੇ ਠੋਸ ਵਿਕਾਸ ਨਿਰਮੇ ਰੋਜ ਜੁੜੀ ਹੋਈ ਏ। ਰਾਜਪਾਲ ਨੇ ਪੰਜਾਬ ਅਤੇ ਚੰਡੀਗੜ੍ਹ ਦੀਆਂ ਜਲਗਾਹਾਂ, ਦਰਿਆ ਪ੍ਰਣਾਲੀਆਂ ਅਤੇ ਖੇਤੀਬਾੜੀ ਜਾਇਜ ਭੂਮਿਕਾ ਦੇ ਚੁਗਿਰਦੇ ਪੱਖੀ ਮਹੱਤਵ ਪਾਈ ਤੇ ਧਿਆਨ ਦਵਾਇਆ। ਖੇਡਾਂ ਵਿਚ ਬੈਡਮਿੰਟਨ ਵਿਚ ਸਾਤਵਿਕ ਸਾਈਰਾਜ ਰੈਂਕੀ ਰੈਡੀ ਅਤੇ ਚਿਰਾਗ ਸ਼ੈੱਟੀ ਦੀ ਭਾਰਤੀ ਜੋੜੀ ਨੇ ਅੱਜ ਸ਼ੈਨਜ਼ਨ ਵਿਚ ਚਾਈਨਾ ਮਾਸਟਰਸ ਵਿਚ ਮੈਲਬਰਨ ਡਿਵਿਜ਼ਨ ਦਾ ਖਿਤਾਬ ਜਿੱਤਿਆ। ਭਾਰਤੀ ਜੋੜੀ ਨੇ ਫਾਈਨਲ ਮੁਕਾਬਲੇ ਵਿਚ ਚੀਨ ਦੀ ਜੋੜੀ ਨੂੰ ਹਰਾਇਆ। ਇਹ ਜਿੱਤ ਇਸ ਜੋੜੀ ਦਾ ਸੀਜ਼ਨ ਦਾ ਦੂਜਾ ਖਿਤਾਬ ਏ। ਉਪ ਰਾਸ਼ਟਰਪਤੀ ਸੀਪੀ ਰਾਧਾ ਕ੍ਰਿਸ਼ਨਨ ਨੇ ਕਿਹਾ ਕਿ ਵਿਦਿਅਕ ਸੰਸਥਾਵਾਂ ਨੂੰ ਵਿਦਿਆਰਥੀਆਂ ਨੂੰ ਇਕ ਜ਼ਿੰਮੇਵਾਰ ਨਾਗਰਿਕ ਬਣਾਉਣ ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 2029 ਤੱਕ ਭਾਰਤ ਨੂੰ ਨਸ਼ਾ ਮੁਕਤ ਬਣਾਉਣ ਲਈ 3 ਸਾਲਾਂ ਦਾ ਰੋਡ ਮੈਪ ਪੇਸ਼ ਕੀਤਾ। ਨਵੀਂ ਦਿੱਲੀ ਦੇ ਸੱਤ ਨਿਕੇਤਨ ਇਲਾਕੇ ਵਿਚ ਇਕ ਨੌ ਮੰਜ਼ਿਲਾ ਇਮਾਰਤ ਢਹਿ ਜਾਣ ਦੀ ਘਟਨਾ ਚ ਇਕ ਵਿਅਕਤੀ ਦੀ ਮੌਤ, ਕਈਆਂ ਦੇ ਮਲਬੇ ਹੇਠਾਂ ਦਿੱਤੇ ਹੋਣ ਦਾ ਖਦਸ਼ਾ। ਕੋਲਾ ਮੰਤਰਾਲੇ ਨੇ ਪੰਜਾਬ ਦੇ ਥਰਮਲ ਪਲਾਂਟਾਂ ਵਿਚ ਬਿਜਲੀ ਉਤਪਾਦਨ ਘਟਣ ਕਰਕੇ ਕੇਂਦਰ ਤੋਂ ਕੋਲੇ ਦੀ ਸਪਲਾਈ ਘਟ ਜਾਣ ਸਬੰਧੀ ਮੀਡੀਆ ਖ਼ਬਰਾਂ ਦਾ ਖੰਡਨ ਕੀਤਾ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸਵੇਰੇ 8:30 ਵਜੇ ਹੋਵੇਗਾ। ਨਮਸਕਾਰ।